SBS ਦੇ ਨਿਊਜ਼ ਡੈਸਕ ਤੋਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਮੈਲਬਨ ਦੇ ਇੱਕ ਹੋਟਲ ਵਿੱਚ ਫੈਲੀ ਮਹਾਮਾਰੀ ਕਾਰਨ ਸ਼ਰਨ ਮੰਗਣ ਵਾਲਿਆਂ ਵਿੱਚ ਵਧੀ ਚਿੰਤਾ। ਪੂਰੀ ਵੈਕਸੀਨੇਸ਼ਨ ਲਗਵਾ ਚੁੱਕੇ ਆਸਟ੍ਰੇਲੀਅਨ ਕਰ ਸਕਣਗੇ ਕੁਈਨਜ਼ਲੈਂਡ ਦੀ ਯਾਤਰਾ ਦਸੰਬਰ ਤੋਂ। ਅਤੇ ਖੇਡਾਂ ਵਿੱਚ T20 ਵਰਲਡ ਕ੍ਰਿਕਟ ਕੱਪ ਵਿੱਚ ਸਕਾਟਲੈਂਡ ਨੇ ਬੰਗਲਾਦੇਸ਼ ਨੂੰ ਦਿੱਤੀ ਹਾਰ। ਹੁਣ ਖਬਰਾਂ ਵਿਸਥਾਰ ਨਾਲ। ਮੈਲਬਨ ਦੇ ਪਾਕ ਹੋਟਲ ਵਿੱਚ ਠਹਿਰੇ ਹੋਏ ਸ਼ਰਨਾਰਥੀਆਂ ਨੇ ਕਿਹਾ ਹੈ ਕਿ ਹਾਲ ਵਿੱਚ ਹੀ 3 ਡਿਟੇਨਿਜ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਪਾਏ ਜਾਣ ਨਾਲ ਉਹਨਾਂ ਦੀ ਚਿੰਤਾ ਵੱਧ ਗਈ ਹੈ। ਦਾ ਅਸਾਇਲਮ ਸੀਕਰ ਰਿਸੋਰਸ ਸੈਂਟਰ ਸੰਸਥਾ ਦਾ ਕਹਿਣਾ ਹੈ ਕਿ ਇਸ ਆਰਜ਼ੀ ਡਿਟੈਂਸ਼ਨ ਸੈਂਟਰ ਦੇ ਹਾਲਾਤ ਬਹੁਤ ਹੀ ਗੰਭੀਰ ਹਨ। ਸੰਸਥਾ ਦੇ ਇੱਕ ਡਾਇਰੈਕਟਰ ਜਾਨਾ ਫੇਵਰੋ ਕਹਿੰਦੇ ਹਨ ਕਿ ਬਹੁਤ ਮਾਤਰਾ ਵਿੱਚ ਲੋਕਾਂ ਦਾ ਹੋਣਾ, ਸਾਫ਼ ਸਫਾਈ ਨਾ ਹੋਣ ਦੇ ਬਰਾਬਰ ਅਤੇ ਘੱਟ ਮਾਤਰਾ ਵਿੱਚ ਹੋਈ ਵੈਕਸੀਨੇਸ਼ਨ ਹਾਲਾਤਾਂ ਨੂੰ ਹੋਰ ਵੀ ਨਾਜ਼ੁਕ ਬਣਾ ਰਹੀ ਹੈ। ਪਰ ਆਸਟ੍ਰੇਲੀਅਨ ਬਾਰਡਰ ਫੋਰਸ ਦਾ ਕਹਿਣਾ ਹੈ ਕਿ ਡਿਟੇਨਿਜ਼ ਨੂੰ ਇਕੱਲਤਾ ਵਿੱਚ ਰੱਖਦੇ ਹੋਏ ਕੋਵਿਡ-19 ਨਿਯਮਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਕਿ ਮਹਾਂਮਾਰੀ ਦਾ ਫੈਲਾਅ ਕਾਬੂ ਵਿੱਚ ਕੀਤਾ ਜਾ ਸਕੇ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਸੁਝਾਅ ਦਿੱਤਾ ਹੈ ਕਿ ਕੁਝ ਹੀ ਹਫ਼ਤਿਆਂ ਦੇ ਅੰਦਰ ਵਿਦੇਸ਼ਾਂ ਤੋਂ ਆਉਣ ਵਾਲੇ ਪੂਰੇ ਵੈਕਸੀਨੇਟਡ ਲੋਕ ਹੋਟਲਾਂ ਦੀ ਬਜਾਏ ਘਰਾਂ ਅੰਦਰ ਇਕੱਲਤਾ ਧਾਰਨ ਕਰ ਸਕਣਗੇ। ਰਾਜ ਵਿੱਚ ਆਉਂਦੇ ਸ਼ੁੱਕਰਵਾਰ 21 ਅਕਤੂਬਰ ਤੋਂ ਤਾਲਾਬੰਦੀ ਖਤਮ ਕੀਤੀ ਜਾਣੀ ਹੈ, ਜਦਕਿ ਅੱਜ ਰਾਜ ਵਿੱਚ ਲਾਗ ਦੇ 1903 ਨਵੇਂ ਕੇਸ ਅਤੇ 7 ਮੌਤਾਂ ਸਾਹਮਣੇ ਆਈਆਂ ਹਨ। ਕੋਵਿਡ-19 ਕਮਾਂਡਰ ਜੈਰਵਿਨ ਵਾਈਮਰ ਨੇ ਕਿਹਾ ਹੈ ਕਿ ਕੋਂਟੈਕਟ ਟਰੇਸਿੰਗ ਵਰਗੇ ਉਪਰਾਲਿਆਂ ਨਾਲ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਘਰਾਂ ਅੰਦਰ ਰਹਿ ਕੇ ਕੀਤੀ ਜਾਣ ਵਾਲੀ ਇਕੱਲਤਾ ਜਲਦ ਹੀ ਸ਼ੁਰੂ ਹੋ ਸਕਦੀ ਹੈ।
ਇਫ ਯੂ ਆਰ ਫੁੱਲੀ ਵੈਕਸੀਨੇਟਿਡ ਯੂ ਵਿਲ ਓਨਲੀ ਬੀ ਰਿਕੁਆਇਰਡ ਟੂ ਡੂ ਅ 7-day ਕੁਆਰੰਟਾਈਨ ਇਫ ਯੂ ਆਰ ਅ ਪ੍ਰਾਇਮਰੀ ਕਲੋਸ ਕੰਟੈਕਟ। ਸੋ ਇਫ ਯੂ ਆਰ ਅ ਵਰਕਪਲੇਸ ਪ੍ਰਾਇਮਰੀ ਕਲੋਸ ਕੰਟੈਕਟ ਔਰ ਅ ਸੋਸ਼ੀਅਲ ਪ੍ਰਾਇਮਰੀ ਕਲੋਸ ਕੰਟੈਕਟ ਆਫ ਅ ਪੋਜ਼ਿਟਿਵ ਕੇਸ ਬਟ ਯੂ ਆਰ ਫੁੱਲੀ ਵੈਕਸੀਨੇਟਿਡ You'll only need to do a 7-day quarantine rather than a 14-day quarantine from Thursday onwards.
ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਲਗਵਾ ਚੁੱਕੇ ਆਸਟ੍ਰੇਲੀਅਨ ਨਿਵਾਸੀ ਦਸੰਬਰ ਮਹੀਨੇ ਤੋਂ ਕੁਈਨਜ਼ਲੈਂਡ ਸੂਬੇ ਦੀ ਯਾਤਰਾ ਬਗੈਰ ਕੁਆਰੰਟੀਨ ਦੇ ਕਰ ਸਕਣਗੇ। ਪ੍ਰੀਮੀਅਰ ਐਨਾਸਟੇਸ਼ੀਆ ਪਲੂਸ਼ੇ ਨੇ ਕਿਹਾ ਹੈ ਕਿ ਰਾਜ ਵਿੱਚ 80% ਪੂਰੀ ਵੈਕਸੀਨੇਸ਼ਨ ਵਾਲਾ ਟੀਚਾ 17 ਦਸੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ ਅਤੇ ਜਦੋਂ 19 ਨਵੰਬਰ ਤੋਂ ਰਾਜ ਵਿੱਚ 70% ਫੁੱਲ ਵੈਕਸੀਨੇਸ਼ਨ ਹੋ ਜਾਵੇਗੀ ਤਾਂ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀ ਘਰਾਂ ਅੰਦਰ ਹੀ ਇਕੱਲਤਾ ਧਾਰਨ ਕਰ ਸਕਣਗੇ। ਮਿਸ ਪਲੂਸ਼ੇ ਨੇ ਇਹ ਵੀ ਕਿਹਾ ਹੈ ਕਿ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਹੋਣ ਦੇ ਨਾਲ ਇਹ ਤਰੀਕਾਂ ਹੋਰ ਅੱਗੇ ਲਿਆਈਆਂ ਜਾ ਸਕਦੀਆਂ ਹਨ।
And I think Queenslanders would acknowledge that that is a sensible and cautious approach to ensure that families can be reunited. But the people coming into Queensland will have to be fully vaccinated.
New South Wales ਵਿੱਚ ਲਾਗ ਦੇ ਲਗਾਤਾਰ ਘਟ ਰਹੇ ਕੇਸਾਂ ਦੇ ਨਤੀਜੇ ਵਜੋਂ ਅੱਜ ਸਕੂਲੀ ਵਿਦਿਆਰਥੀਆਂ ਨੇ ਮੁੜ ਤੋਂ ਸਕੂਲਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਹੈ। ਅੱਜ ਹੋਰਨਾਂ ਸਕੂਲੀ ਵਿਦਿਆਰਥੀਆਂ ਤੋਂ ਪਹਿਲਾਂ ਪਹਿਲੀ ਜਮਾਤ, ਕਿੰਡਰਗਾਰਟਨ ਅਤੇ 12ਵੀਂ ਜਮਾਤ ਦੇ ਬੱਚਿਆਂ ਨੇ ਸਕੂਲਾਂ ਵਿੱਚ ਜਾ ਕੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਬਾਕੀ ਦੀਆਂ ਕਲਾਸਾਂ ਅਗਲੇ ਹਫ਼ਤੇ ਤੋਂ ਸ਼ੁਰੂ ਹੋਣੀਆਂ ਤੈਅ ਹਨ। ਰਾਜ ਵਿੱਚ ਅੱਜ ਲਾਗ ਦੇ 265 ਨਵੇਂ ਕੇਸ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਨੇ। ਕਈ ਸਕੂਲੀ ਬੱਚਿਆਂ ਵਾਂਗ ਸੇਂਟ ਮਾਰਕਸ ਕੋਪਟਿਕ ਆਰਥੋਡਾਕਸ ਕਾਲਜ ਦੀ ਗੈਬਰੀਅਲਾ ਵੀ ਸਕੂਲ ਦੁਬਾਰਾ ਜਾ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ।
I feel a bit nervous because I haven't been to school in a long time and also I'm not used to it because I'm working in my mom's room so I'm used to being with my mom when I'm working.
ਤਸਮਾਨੀਆ ਅਤੇ ਇਸ ਦੀ ਰਾਜਧਾਨੀ ਹੋਬਾਰਟ ਵਿੱਚ ਅੱਜ ਸ਼ਾਮ 6 ਵਜੇ ਤੋਂ ਤਾਲਾਬੰਦੀ ਖਤਮ ਕੀਤੀ ਜਾਵੇਗੀ ਜੋ ਕਿ ਬੀਤੇ ਸ਼ੁੱਕਰਵਾਰ ਤੋਂ 72 ਘੰਟਿਆਂ ਵਾਸਤੇ ਲਾਈ ਗਈ ਸੀ। ਭਾਰਤ ਦੇ ਕੇਰਲ ਰਾਜ ਵਿੱਚ ਪਏ ਭਿਆਨਕ ਮੀਂਹ ਕਾਰਨ 21 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਬਚਾਅ ਕਾਰਜ ਹੋਰ ਵੀ ਤੇਜ਼ ਕਰ ਦਿੱਤੇ ਗਏ ਹਨ। ਇਸੇ ਕੇਰਲ ਰਾਜ ਵਿੱਚ ਸਾਲ 2018 ਵਿੱਚ ਵੀ ਇਸੇ ਤਰ੍ਹਾਂ ਤੇਜ਼ ਮੀਂਹ ਪਏ ਸਨ ਅਤੇ ਤਕਰੀਬਨ 400 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। ਰਾਜ ਦੇ ਮੈਜਿਸਟ੍ਰੇਟ ਕੋਟਾਇਮ ਪੀ ਕੇ ਜੈਸ਼੍ਰੀ ਨੇ ਕਿਹਾ ਹੈ ਕਿ ਪਏ ਹਾਲੀਆ ਮੀਂਹ ਕਾਰਨ ਇੱਕੋ ਪਰਿਵਾਰ ਦੇ ਹੀ 6 ਜੀਆਂ ਦੀ ਮੌਤ ਹੋ ਗਈ ਹੈ।
13 persons were missing as per our list and 3 bodies were recovered yesterday and 9 more bodies today, 12 bodies have been recovered. Then one person who was not in the list.
National party ਦਾ ਕਹਿਣਾ ਹੈ ਕਿ net zero emissions ਬਾਰੇ ਫੈਸਲਾ ਜਲਦ ਹੀ ਲੈ ਲਿਆ ਜਾਵੇਗਾ। ਕੁਲੀਸ਼ਨ ਅੱਜ ਦੂਜੇ ਦੌਰ ਦੀ ਗੱਲਬਾਤ ਕਰ ਰਹੀ ਹੈ ਕਿਉਂਕਿ ਕੱਲ੍ਹ ਐਤਵਾਰ ਨੂੰ ਹੋਈ 4 ਘੰਟਿਆਂ ਵਾਲੀ ਲੰਬੀ ਬੈਠਕ ਵਿੱਚ ਕੋਈ ਸਮਝੌਤਾ ਨਹੀਂ ਸੀ ਹੋ ਸਕਿਆ। ਊਰਜਾ ਮੰਤਰੀ ਐਂਗਸ ਟੇਲਰ ਨੇ ਕਿਹਾ ਹੈ ਕਿ ਲਿਬਰਲ ਅਤੇ ਨੈਸ਼ਨਲ ਪਾਰਟੀਆਂ ਮਿਲ ਕੇ ਇਹ ਯਕੀਨੀ ਬਣਾਉਣ ਦਾ ਯਤਨ ਕਰ ਰਹੀਆਂ ਹਨ ਕਿ ਖੇਤਰੀ ਇਲਾਕਿਆਂ ਵਿਚਲੀਆਂ ਮਾਈਨਿੰਗ ਅਤੇ ਖੇਤੀਬਾੜੀ ਵਾਲੀਆਂ ਨੌਕਰੀਆਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਲੇਬਰ ਨੇਤਾ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਇੱਕ ਟੀਚੇ ਨੂੰ ਕਾਨੂੰਨੀ ਰੂਪ ਦੇਣਾ ਜ਼ਰੂਰੀ ਹੋਵੇਗਾ।
And you have a government and indeed a nation being hostage to a few people in the National Party. We all know that it is in Australia's economic interest to have action on climate change, including net zero by 2050 and a pathway to get there.
ਤੇ ਹੁਣ ਪੇਸ਼ ਹਾਂ ਜੀ ਖੇਡ ਸਮਾਚਾਰ। ਖੇਡ ਸਮਾਚਾਰਾਂ ਵਿੱਚ ਅੱਜ ਝਾਤੀ ਮਾਰਾਂਗੇ T20 ਕ੍ਰਿਕਟ ਵਰਲਡ ਕੱਪ ਦੇ ਇੱਕ ਸ਼ੁਰੂਆਤੀ ਮੈਚ ਵੱਲ। ਆਪਣਾ ਦੂਜਾ ਮੈਚ ਖੇਡ ਰਹੇ ਕ੍ਰਿਸ ਗ੍ਰੀਵਸ ਦੇ ਆਲਰਾਊਂਡ ਪ੍ਰਦਰਸ਼ਨ ਦੇ ਨਾਲ ਸਕਾਟਲੈਂਡ ਨੇ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾ ਕੇ T20 ਵਿਸ਼ਵ ਕੱਪ ਦੇ ਪਹਿਲੇ ਦਿਨ ਹੀ ਵੱਡਾ ਉਲਟ ਫੇਰ ਕਰ ਦਿਖਾਇਆ ਹੈ। ਗਰੁੱਪ ਬੀ ਦੇ ਇਸ ਮੈਚ ਵਿੱਚ ਟੌਸ ਗੁਆਉਣ ਤੋਂ ਬਾਅਦ ਸਕਾਟਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 140 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਗ੍ਰੀਵਜ਼ ਨੇ 28 ਗੇਂਦਾਂ 'ਤੇ 45 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗ੍ਰੀਵਜ਼ ਨੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਮੁਸ਼ਫਿਕੁਰ ਰਹੀਮ ਅਤੇ ਸ਼ਾਕਿਬ ਅਲ ਹਸਨ ਦੀਆਂ ਵਿਕਟਾਂ ਵੀ ਲਈਆਂ। ਬੰਗਲਾਦੇਸ਼ ਦੀ ਟੀਮ 7 ਵਿਕਟਾਂ 'ਤੇ 134 ਦੌੜਾਂ ਹੀ ਬਣਾ ਸਕੀ ਸੀ। ਦੋਸਤੋ ਇਹ ਖਬਰ PTI ਦੇ ਹਵਾਲੇ ਨਾਲ ਪੇਸ਼ ਕੀਤੀ ਗਈ ਹੈ। ਅਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 74.10 ਦੇ ਬਰਾਬਰ, ਭਾਰਤ ਦੇ 55.59 ਅਤੇ ਪਾਕਿਸਤਾਨ ਦੇ 126.83 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦੀ ਜਾਣਕਾਰੀ। ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਪਵੇਗਾ, ਤੂਫਾਨ ਆਉਣ ਦੇ ਵੀ ਆਸਾਰ ਹਨ, ਤਾਪਮਾਨ ਵੱਧ ਤੋਂ ਵੱਧ 20 ਡਿਗਰੀ। ਐਡੀਲੇਡ ਦੇ ਵਿੱਚ ਧੁੱਪ ਚੜੀ ਰਹੇਗੀ 25 ਡਿਗਰੀ। ਮੈਲਬਨ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ 18 ਡਿਗਰੀ। ਹੋਬਾਰਟ ਦੇ ਵਿੱਚ ਵੀ ਇੱਕਾ ਦੁੱਕਾ ਮੀਂਹ 13 ਡਿਗਰੀ। ਕੈਨਬਰਾ ਦੇ ਵਿੱਚ ਮੀਂਹ ਪਵੇਗਾ 18 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਇੱਕਾ ਦੁੱਕਾ ਹੀ ਮੀਂਹ ਪੈ ਸਕਦਾ ਹੈ 20 ਡਿਗਰੀ। ਅਤੇ ਸਿਡਨੀ ਵਿੱਚ ਵੀ ਅਜਿਹਾ ਮੌਸਮ ਬਣਿਆ ਰਹੇਗਾ 23 ਡਿਗਰੀ। ਨਿਊ ਕਾਸਲ ਦੇ ਵਿੱਚ ਇੱਕਾ ਦੁੱਕਾ ਮੀਂਹ 25 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ, ਤੂਫਾਨ ਆਉਣ ਦੇ ਵੀ ਆਸਾਰ ਹਨ 28 ਡਿਗਰੀ। ਕੇਨਸ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ 34 ਡਿਗਰੀ। ਡਾਰਵਨ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਵੀ ਆਏਗਾ, ਤਾਪਮਾਨ 35 ਡਿਗਰੀ। ਦੋਸਤੋ ਇਹ ਸਨ ਅੱਜ ਦੀਆਂ ਖਬਰਾਂ।